कोई तीर्थ यात्री भगत कबीर जी दे पास आए ते आके कहण लगे, भगत जी चलो थानू तीर्थां ते इशनान करवा लियाईए। तां उस वेले भगत कबीर जी कहण लगे, बई असी ते पहला ही तीर्थां विच इशनान कर रहे हां, सानू किसे होर तीर्थ ते जाण दी लोड़ ही नहीं। ਉਹ ਹੈਰਾਨ ਹੋ ਕੇ ਪੁੱਛਣ ਲੱਗੇ, ਤੁਸੀਂ ਕਿਹੜੇ ਤੀਰਥ ਵਿੱਚ ਇਸ਼ਨਾਨ ਕਰਦੇ ਹੋ? ਤਾਂ ਭਗਤ ਕਬੀਰ ਜੀ ਕਹਿੰਦੇ ਨੇ, ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਸਭ ਤੋਂ ਵੱਡਾ ਤੀਰਥ ਤੇ ਵਾਹਿਗੁਰੂ ਦਾ ਨਾਮ ਹੈ। ਜਿਹੜਾ ਮਨੁੱਖ ਨਾਮ ਜਪਦਾ ਹੈ ਉਹਦਾ ਵੀ ਜੀਵਨ ਤੀਰਥਾਂ ਨਾਲੋਂ ਵੱਧ ਪਵਿੱਤਰ ਹੋ ਜਾਂਦਾ ਹੈ। ਭਗਤ ਕਬੀਰ ਜੀ ਨੇ ਉਸ ਵੇਲੇ ਇਹ ਪਵਿੱਤਰ ਬਚਨ ਵੀ ਉਚਾਰਨ ਕੀਤਾ, ਕਹੋ ਕਬੀਰ ਹੋਂ ਪਿਆ ਉਦਾਸ, ਤੀਰਥ ਬੜਾ ਕਿ ਹਰਕਾ ਦਾਸ। ਬਈ ਮੈਂ ਤਾਂ ਇਹ ਗੱਲ ਸੁਣ ਕੇ ਬੜਾ ਹੀ ਉਦਾਸ ਹੋ ਗਿਆ ਹਾਂ। ਕਿਉਂ? ਲੋਕਾਂ ਨੂੰ ਇਸ ਗੱਲ ਦਾ ਵੀ ਪਤਾ ਨਹੀਂ ਵੀ ਤੀਰਥ ਵੱਡਾ ਹੁੰਦਾ ਹੈ ਅਤੇ ਹਰੀ ਦਾ ਦਾਸ ਵੱਡਾ ਹੁੰਦਾ। ਵਾਸਤਵ ਦੇ ਵਿੱਚ ਤੀਰਥਾਂ ਨਾਲੋਂ ਵਾਹਿਗੁਰੂ ਦੇ ਦਾਸ ਵੱਡੇ ਨੇ, ਕਿਉਂਕਿ ਜਦੋਂ ਤੀਰਥ ਵੀ ਉਹਨਾਂ ਦੇ ਚਰਨਾਂ ਦੀ ਧੂੜੀ ਨੂੰ ਲੋਚਦੇ ਨੇ, ਇਹਦਾ ਮਤਲਬ ਉਹ ਵਾਹਿਗੁਰੂ ਦੇ ਦਾਸ ਵੱਡੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਪਵਿੱਤ ਪਾਵਨ ਉਹ ਮਹਾਂਪੁਰਖਾਂ ਦਾ ਜੀਵਨ ਪਵਿੱਤਰ ਤੋਂ ਪਵਿੱਤਰ ਹੁੰਦਾ ਹੈ, ਤੀਰਥਾਂ ਨਾਲੋਂ ਵੀ ਵੱਧ ਪਵਿੱਤਰ ਹੋ ਜਾਂਦਾ। ਇੱਕ ਛੋਟੀ ਜਿਹੀ ਸਾਖੀ ਯਾਦ ਆ ਗਈ। ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਵੱਡੇ ਮਹਾਂਪੁਰਖ ਹੋਏ ਹਨ। ਉਹਨਾਂ ਦੇ ਸਮੇਂ ਇੱਕ ਸੰਤ ਦਦਾਰ ਸਿੰਘ ਜੀ ਦੁਆਬੇ ਵਾਲੇ ਹੋਏ ਹਨ ਔਰ ਉਹਨਾਂ ਸੰਤ ਦਦਾਰ ਸਿੰਘ ਜੀ ਨੇ ਆਪਣੀ ਹੱਡਬੀਤੀ ਘਟਨਾ ਦਾਸਤੇ ਨਾਲ ਆਪਣੀ ਜ਼ੁਬਾਨ ਤੋਂ ਸਾਂਝੀ ਕੀਤੀ। ਉਹ ਮਹਾਂਪੁਰਖਾਂ ਦੇ ਜੋੜ ਮੇਲੇ 'ਤੇ ਪਿੰਡ ਬੋਪਾ ਰਾਏ ਕਲਾਂ ਗੁਰਦੁਆਰਾ ਸੱਚਖੰਡ ਵਿਖੇ ਵੱਡੇ ਮਹਾਂਪੁਰਖਾਂ ਦੇ ਜੋੜ ਮੇਲੇ 'ਤੇ ਆਏ ਹੋਏ ਸਨ ਔਰ ਉਹਨਾਂ ਦੱਸਿਆ ਵੀ ਮਹਾਂਪੁਰਖਾਂ ਦਾ ਜੀਵਨ ਕਿਤਨਾ ਉੱਚਾ ਸੁੱਚਾ ਅਤੇ ਪਾਵਨ ਪਵਿੱਤਰ ਸੀ। ਉਹ ਕਹਿਣ ਲੱਗੇ, ਹਰਿਦੁਆਰ ਕੁੰਭ ਦਾ ਮੇਲਾ ਆ ਗਿਆ। ਜਦੋਂ ਹਰਿਦੁਆਰ ਕੁੰਭ ਦਾ ਮੇਲਾ ਆਇਆ ਤਾਂ ਮੇਰੇ ਮਨ ਦੇ ਵਿੱਚ ਕੁਛ ਪੁਰਾਣੇ ਸਾਧੂਆਂ ਵਾਲੇ ਖਿਆਲ ਸਨ। ਮੈਂ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਮਹਾਂਪੁਰਖੋ, ਮੇਰਾ ਮਨ ਚਾਹੁੰਦਾ ਹੈ ਕਿ ਕੁੰਭ ਦੇ ਮੇਲੇ ਦਾ ਇਸ਼ਨਾਨ ਕਰ ਲਈਏ। ਜੇ ਤੁਸੀਂ ਆਗਿਆ ਦਿਓ ਮੈਂ ਹਰਿਦੁਆਰ ਕੁੰਭ ਦੇ ਮੇਲੇ 'ਤੇ ਗੰਗਾ ਦਾ ਇਸ਼ਨਾਨ ਕਰ ਲਵਾਂ, ਕਿਉਂਕਿ ਹਿੰਦੂ ਧਰਮ ਦੇ ਵਿੱਚ ਕੁੰਭ ਦੇ ਸਮੇਂ ਤੀਰਥਾਂ 'ਤੇ ਇਸ਼ਨਾਨ ਕਰਨ ਦਾ ਬਹੁਤ ਵੱਡਾ ਮਹੱਤਵ ਲਿਖਿਆ ਹੋਇਆ। ਮਹਾਂਪੁਰਖ ਕਹਿਣ ਲੱਗੇ, ਕੋਈ ਨਹੀਂ, ਥੋੜ੍ਹਾ ਜਿਹਾ ਰੁਕੋ, ਕੋਈ ਨਹੀਂ, ਤੁਹਾਡਾ ਇਸ਼ਨਾਨ ਕਰਵਾ ਦਿਆਂਗੇ। ਇੰਨੇ ਬਚਨ ਕਹੇ, ਸਮਾਂ ਬੀਤਦਾ ਗਿਆ। ਕੁੰਭ ਦਾ ਮੇਲਾ ਕਰੀਬ ਕਰੀਬ ਇੱਕ ਮਹੀਨਾ ਚੱਲਦਾ। ਜਦੋਂ 25-26 ਦਿਨ ਲੰਘ ਗਏ ਤਾਂ ਮੇਰੇ ਮਨ ਦੇ ਵਿੱਚ ਖਿਆਲ ਆਇਆ ਵੀ ਨਾ ਤਾਂ ਮਹਾਂਪੁਰਖਾਂ ਨੇ ਮੈਨੂੰ ਜਾਣ ਦਿੱਤਾ, ਨਾ ਹੀ ਕੋਈ ਆਪਣਾ ਜਾਣ ਦਾ ਪ੍ਰੋਗਰਾਮ ਬਣਾਇਆ, ਐਵੇਂ ਟਾਲਮ ਟੋਲ ਕਰੀ ਜਾਂਦੇ ਨੇ। ਫਿਰ ਉਹ ਕਹਿੰਦਾ, ਮੈਂ ਕਿਹਾ ਸਿਰਫ 4 ਦਿਨ ਬਾਕੀ ਰਹਿ ਗਏ ਨੇ ਅਤੇ ਮੈਂ ਮਹਾਂਪੁਰਖਾਂ ਨੂੰ ਜਾ ਕੇ ਬੇਨਤੀ ਕੀਤੀ, ਮਹਾਂਪੁਰਖੋ, ਨਾ ਤੁਸੀਂ ਕੁੰਭ ਦਾ ਇਸ਼ਨਾਨ ਆਪ ਕੀਤਾ, ਨਾ ਹੀ ਮੈਨੂੰ ਕਰਨ ਦਿੱਤਾ, ਹੁਣ ਸਿਰਫ 4 ਦਿਨ ਬਾਕੀ ਰਹਿ ਗਏ ਨੇ। ਮਹਾਂਪੁਰਖ ਕਹਿਣ ਲੱਗੇ, ਅੱਛਾ, ਤੁਸੀਂ ਕੁੰਭ ਦਾ ਇਸ਼ਨਾਨ ਕਰਨਾ ਚਾਹੁੰਦੇ ਹੋ? ਹਾਂ ਜੀ, ਮੈਂ ਕਰਨਾ ਚਾਹੁੰਦਾ ਹਾਂ। ਅੱਛਾ, ਫਿਰ ਇੰਤਜ਼ਾਰ ਕਰੋ। ਇੰਨੇ ਬਚਨ ਕਹਿ ਕੇ ਮਹਾਂਪੁਰਖ ਆਪਣੇ ਆਸਣ ਤੇ ਚਲੇ ਗਏ। ਇਹ ਗੁਰਦੁਆਰਾ ਸੱਚਖੰਡ ਬੋਪਾ ਰਾਏ ਕਲਾਂ ਦੀ ਘਟਨਾ ਹੈ। ਉੱਥੇ ਇੱਕ ਹਲਟੀ ਹੁੰਦੀ ਸੀ। ਪੁਰਾਣੇ ਸਮੇਂ ਦੇ ਵਿੱਚ ਖੂਹ ਦੇ ਉੱਪਰ ਹਲਟੀਆਂ ਲੱਗੀਆਂ ਹੁੰਦੀਆਂ ਸਨ ਤੇ ਉਹਨਾਂ ਨੂੰ ਗੇੜ ਕੇ ਪਾਣੀ ਦੀਆਂ ਹੌਦੀਆਂ ਟੈਂਕੀਆਂ ਭਰੀਆਂ ਜਾਂਦੀਆਂ ਸਨ ਤੇ ਫਿਰ ਅੱਗੇ ਸੰਗਤਾਂ ਇਸ਼ਨਾਨ ਕਰਦੀਆਂ ਸਨ ਤੇ ਮਹਾਂਪੁਰਖਾਂ ਨੇ ਤਕਰੀਬਨ 12:30-1 ਵਜੇ ਉੱਠ ਕੇ ਜਾ ਕੇ ਉਹ ਸੰਤ ਦਿਦਾਰ ਸਿੰਘ ਜੀ ਨੂੰ ਉਠਾਇਆ। ਕਹਿਣ ਲੱਗੇ, ਉੱਠ ਗੁਰਮੁਖਾ, ਤੈਨੂੰ ਹੁਣ ਹਰਿਦੁਆਰ ਲੈ ਚਲੀਏ। ਤੈਨੂੰ ਕੁੰਭ ਦਾ ਇਸ਼ਨਾਨ ਕਰਵਾ ਦੇਈਏ। ਉਹ ਬੜਾ ਹੈਰਾਨ ਹੋਇਆ ਵੀ ਅੱਧੀ ਰਾਤ ਦਾ ਵੇਲਾ, ਇਹ ਹੁਣ ਇਸ ਵੇਲੇ ਮੈਨੂੰ ਕਿੱਥੇ ਹਰਿਦੁਆਰ ਲੈ ਕੇ ਜਾਣਗੇ, ਤੇ ਮੈਂ ਚੁੱਪ ਚਾਪ ਮਹਾਂਪੁਰਖਾਂ ਦੇ ਪਿੱਛੇ ਤੁਰਿਆ ਗਿਆ। ਮਹਾਂਪੁਰਖ ਹਲਟੀ ਤੇ ਲੈ ਗਏ, ਕਹਿਣ ਲੱਗੇ ਕੱਪੜੇ ਉਲਾਓ। ਉਹ ਕਹਿੰਦਾ ਮੈਂ ਹੈਰਾਨ ਸੀ, ਮੈਂ ਕੱਪੜੇ ਉਤਾਰਨ ਲੱਗਿਆ ਤੇ ਮਹਾਂਪੁਰਖਾਂ ਨੇ ਆਪ ਹਲਟੀ ਗੇੜ ਕੇ ਪਾਣੀ ਦੀ ਹੌਦੀ ਭਰੀ ਤੇ ਕਹਿਣ ਲੱਗੇ, ਲੈ ਬਈ ਦਦਾਰ ਸਿੰਘ, ਤੂੰ ਇਹ ਨਾ ਆਖੀ ਬਈ ਮੈਂ ਕੁੰਭ ਦੇ ਇਸ਼ਨਾਨ ਤੋਂ ਵਾਂਝਾ ਰਹਿ ਗਿਆ। ਕੋਈ ਵੀ ਮਨ ਦੇ ਵਿੱਚ ਫੁਰਨਾ ਧਾਰਨ ਕਰਕੇ ਹੁਣ ਇਸ ਟੂਟੀਆਂ ਤੇ ਇਸ਼ਨਾਨ ਕਰ ਲੈ, ਇਸ ਹੌਦੀ ਦੇ ਜਲ ਦੇ ਨਾਲ ਇਸ਼ਨਾਨ ਕਰ ਲੈ, ਤੇਰੇ ਸਾਰੇ ਸੰਕਲਪ ਸਾਰੇ ਫੁਰਨੇ ਪੂਰੇ ਹੋ ਜਾਣਗੇ। ਮੈਂ ਇਸ ਗੱਲ ਤੇ ਹੈਰਾਨ ਸਾਂ, ਮਹਾਂਪੁਰਖਾਂ ਦਾ ਬਚਨ ਮੰਨਿਆ। ਜਦੋਂ ਮੈਂ ਉਸ ਪਾਣੀ ਦੇ ਹੌਦੀ ਦੇ ਪਾਣੀ ਦੇ ਨਾਲ ਇਸ਼ਨਾਨ ਕੀਤਾ ਤੇ ਇੱਕਦਮ ਮੇਰੇ ਸਰੀਰ ਦੇ ਵਿੱਚੋਂ ਝਰਨਾਹਟ ਜੀ ਨਿਕਲੀ। ਮੈਨੂੰ ਇਉਂ ਜਾਪਿਆ ਜਿਵੇਂ ਮੇਰੇ ਜਨਮਾਂ ਜਨਮਾਂ ਦੇ ਸਾਰੇ ਪਾਪ ਲੈ ਗਏ ਹੋਣ। ਮੇਰਾ ਸਰੀਰ, ਮੇਰਾ ਮਨ ਫੁੱਲ ਵਰਗਾ ਹੌਲਾ ਹੋ ਗਿਆ ਤੇ ਮੈਂ ਇਸ ਘਟਨਾ ਨੂੰ ਅਨੁਭਵ ਕਰਕੇ ਤੇ ਬੜਾ ਮਨ ਦੇ ਵਿੱਚ ਹੈਰਾਨ ਹੋਇਆ। ਮੈਂ ਸੋਚਿਆ ਵੀ ਐਵੇਂ ਨਹੀਂ ਬਾਣੀ ਵਿੱਚ ਲਿਖਿਆ ਹੋਇਆ, ਗੰਗਾ ਜਮਨਾ ਗੋਦਾਵਰੀ ਸੁਰਸਤੀ ਤੇ ਕਰਹਿ ਉਦਮ ਤੂਰ ਸਾਧੂ ਕੀ ਤਾਈ, ਕਿਲਵਿਖ ਮੈਲ ਪਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਤੂਰ ਗਵਾਈ, ਵੀ ਵਾਹਿਗੁਰੂ ਦੇ ਪਿਆਰੇ ਤੀਰਥਾਂ ਨਾਲੋਂ ਵੀ ਮਹਾਨ ਨੇ, ਤੀਰਥ ਵੀ ਉਹਨਾਂ ਦੇ ਚਰਨਾਂ ਦੀ ਧੂੜੀ ਨੂੰ ਤਰਸਦੇ ਨੇ। ਮਹਾਂਪੁਰਖਾਂ ਦਾ ਆਪਣਾ ਜੀਵਨ ਵੀ ਇੱਕ ਤੀਰਥ ਵਰਗਾ ਹੁੰਦਾ, ਜਿਸ ਨੂੰ ਉਹ ਹੱਥ ਲਾ ਦਿੰਦੇ ਨੇ, ਜਿਸ ਨੂੰ ਉਹਨਾਂ ਦੀ ਪਾਰਸ ਕਲਾ ਹਾਸਲ ਹੋ ਜਾਂਦੀ ਹੈ ਉਹਦਾ ਵੀ ਜੀਵਨ ਪਾਪਾਂ ਤੋਂ ਰਹਿਤ ਹੋ ਜਾਂਦਾ, ਉਹਦਾ ਵੀ ਜੀਵਨ ਸੋਨੇ ਵਰਗਾ ਸ਼ੁੱਧ ਹੋ ਜਾਂਦਾ। ਤੇ ਮੈਨੂੰ ਉਸ ਵੇਲੇ ਪਤਾ ਲੱਗਿਆ ਤੀਰਥ ਵੱਡੇ ਨਹੀਂ ਤੇ ਵਾਹਿਗੁਰੂ ਦੇ ਦਾਸ ਮਹਾਂਪੁਰਖ ਵੱਡੇ ਨੇ। ਪਵਿੱਤ ਪਾਵਨ, ਉਹ ਮਹਾਂਪੁਰਖਾਂ ਦਾ ਜੀਵਨ ਪਵਿੱਤਰ ਤੋਂ ਪਵਿੱਤਰ ਹੁੰਦਾ ਹੈ ਤੇ ਪਰਮ ਵਿਚਾਰੀ, ਤੇ ਫਿਰ ਪਰਮ ਵਿਚਾਰੀ ਉਹ ਬਹੁਤ ਵੱਡੇ ਵਿਚਾਰਵਾਨ ਹੁੰਦੇ ਨੇ। ਬਹੁਤ ਵੱਡੇ ਵਿਚਾਰਵਾਨ ਕਿਵੇਂ ਹੁੰਦੇ ਨੇ? ਦੁਨੀਆਂ ਦੇ ਲੋਕ ਵੀ ਆਪਣੇ ਢੰਗ ਦੇ ਨਾਲ ਵਿਚਾਰ ਕਰਦੇ ਨੇ, ਪਰ ਮਹਾਂਪੁਰਖਾਂ ਦੀ ਵਿਚਾਰ ਸਭ ਤੋਂ ਉੱਤਮ ਹੁੰਦੀ ਹੈ, ਕਿਉਂਕਿ ਉਹ ਬ੍ਰਹਮ ਵਿਚਾਰ ਕਰਦੇ ਨੇ, ਗੁਰਬਾਣੀ ਦੀ ਵਿਚਾਰ ਕਰਦੇ ਨੇ, ਗੁਰਬਾਣੀ ਦੀ ਵਿਚਾਰੇ ਰਤਨਾਂ ਦੇ ਸਾਗਰ ਵਿੱਚ ਟੁੱਬੀ ਮਾਰਦੇ ਨੇ। ਇਸ ਲਈ ਜਿੱਥੇ ਮਹਾਂਪੁਰਖਾਂ ਦਾ ਜੀਵਨ ਪਵਿੱਤ ਪਾਵਨ ਪਵਿੱਤਰ ਤੋਂ ਵੀ ਪਵਿੱਤਰ ਹੁੰਦਾ ਹੈ, ਉੱਥੇ ਨਾਲ ਪਰਮ ਵਿਚਾਰੀ ਉਹ ਬਹੁਤ ਉੱਚੀ ਸੁੱਚੀ ਵਿਚਾਰ ਕਰਨ ਵਾਲੇ ਹੁੰਦੇ ਹਨ।
ਜੈ ਉਸ ਮਿਲੈ ਤਿਸ ਪਾਰ ਉਤਾਰੀ।
ਲੋ, ਇਹ ਹੈ ਗੁਰਮੁਖਾਂ ਦੀ ਜ਼ਿੰਦਗੀ, ਇਹ ਹੈ ਗੁਰਮੁਖਾਂ ਦੀ ਤਾਰੀਫ, ਜੇ ਉਸ ਮਿਲੈ, ਜਿਹੜਾ ਉਸ ਗੁਰਮੁਖ ਨੂੰ ਮਿਲਦਾ ਹੈ, ਭਾਵ ਕੋਈ ਵੀ ਸੱਜਣ ਜਿਹੜਾ ਉਸ ਗੁਰਮੁਖ ਵਿਅਕਤੀ ਦੇ ਸੰਪਰਕ ਵਿੱਚ ਆ ਜਾਂਦਾ ਹੈ, ਤਿਸ ਪਾਰ ਉਤਾਰੀ, ਉਸ ਨੂੰ ਵੀ ਭਾਵ ਸਾਗਰ ਤੋਂ ਪਾਰ ਕਰ ਦਿੰਦੇ। ਭਾਈ ਮੰਝ, ਜੋ ਮਾਈਕੀਆਂ ਕੰਗਾਂ ਹੁਸ਼ਿਆਰਪੁਰ ਦੇ ਨੇੜੇ ਦਾ ਵਸਨੀਕ ਸੀ, ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਇਆ, ਬੇਅੰਤ ਸੇਵਾ ਕੀਤੀ, ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਉਹਨੂੰ ਇੱਕ ਵਰਦਾਨ ਦਿੱਤਾ, ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਕਹਿਣ ਲੱਗੇ, ਭਾਈ ਮੰਝ, ਤੂੰ ਅੱਜ ਤੋਂ ਗੁਰੂ ਕਾ ਜਹਾਜ਼ ਬਣ ਗਏ, ਹੁਣ ਜਿਹੜਾ ਵੀ ਤੇਰੀ ਸੰਗਤ ਕਰੇਗਾ, ਗੁਰਸਿੱਖੀ ਤਾਰਨ ਕਰੇਗਾ, ਉਹਦਾ ਵੀ ਪਾਰੋ ਤਾਰਾ ਹੋ ਜਾਵੇਗਾ, ਜੇ ਉਸ ਮਿਲੈ ਤਿਸ ਪਾਰੋ ਤਾਰੀ। ਮਹਾਂਪੁਰਖਾਂ ਦਾ ਜੀਵਨ ਜਹਾਜ਼ ਵਰਗਾ ਬਣ ਜਾਂਦਾ ਹੈ, ਜਹਾਜ਼ ਆਪ ਵੀ ਦਰਿਆ ਤੋਂ ਸਾਗਰ ਤੋਂ ਪਾਰ ਹੋ ਜਾਂਦਾ, ਦੂਸਰਿਆਂ ਨੂੰ ਵੀ ਪਾਰ ਕਰ ਦਿੰਦਾ। ਇਹ ਗੁਰਮੁਖ ਦਾ ਜੀਵਨ ਹੁੰਦਾ, ਜਿਹੜਾ ਵੀ ਉਸ ਨੂੰ ਮਿਲਦਾ ਹੈ ਉਸ ਨੂੰ ਪਾਪ ਸਾਗਰ ਤੋਂ ਪਾਰ ਉਤਾਰ ਦਿੰਦਾ ਹੈ।
ਅੰਤਰ ਹਰ ਨਾਮ ਵਾਸਨਾ ਸਮਾਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਉਸ ਗੁਰਮੁਖ ਦੇ ਅੰਦਰ ਵਾਹਿਗੁਰੂ ਦੇ ਨਾਮ ਰੂਪੀ ਚੰਦਨ ਦੀ ਵਾਸਨਾ ਸਮਾਣੀ ਸਮਾਈ ਹੁੰਦੀ ਹੈ। ਉਹਨਾਂ ਗੁਰਮੁਖਾਂ ਦੇ ਜੀਵਨ ਦੇ ਵਿੱਚੋਂ ਵਾਹਿਗੁਰੂ ਦੇ ਨਾਮ ਚੰਦਨ ਦੀ ਮਹਿਕ ਆਉਂਦੀ ਰਹਿੰਦੀ ਹੈ, ਕਿਉਂਕਿ ਸਤਿਗੁਰੂ ਨੇ ਨਾਮ ਨੂੰ ਚੰਦਨ ਦੇ ਨਾਲ ਵੀ ਤਸ਼ਬੀਹ ਦਿੱਤੀ ਹੈ। ਤੇਰਾ ਨਾਮ ਕਰੀ ਚੰਨਾਠੀਆ, ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇਰਲ ਕਟ ਅੰਤਰ ਪੂਜਾ ਹੋਏ। ਇਹ ਹੈ ਉਸ ਨਿਰੰਕਾਰ ਦੀ ਪੂਜਾ ਦਾ ਇੱਕ ਢੰਗ। ਸਤਿਗੁਰੂ ਕਹਿੰਦੇ ਨੇ ਤੇਰਾ ਨਾਮ ਕਰੀ ਚੰਨਾਠੀਆ, ਹੇ ਵਾਹਿਗੁਰੂ ਅਸੀਂ ਤੇਰਾ ਨਾਮ ਹੀ ਚੰਦਨ ਬਣਾ ਲਏ। ਜਿਹੜੇ ਹਿੰਦੂ ਲੋਕ ਨੇ ਮੂਰਤੀ ਪੂਜਾ ਦੇ ਸਮੇਂ ਚੰਦਨ ਦਾ ਵੀ ਪ੍ਰਯੋਗ ਕਰਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਹੇ ਵਾਹਿਗੁਰੂ ਤੇਰਾ ਨਾਮ ਹੀ ਸਾਡੇ ਲਈ ਚੰਦਨ ਹੈ, ਤੇਰੇ ਨਾਮ ਨੂੰ ਚੰਦਨ ਬਣਾ ਕੇ ਤੇ ਮਨ ਨੂੰ ਅਸੀਂ ਉਹ ਉਰਸਾ ਸਿਲਾ ਬਣਾ ਲਿਆ, ਜਿਵੇਂ ਇੱਕ ਪੱਥਰ ਦੀ ਸਿਲਾ ਤੇ ਰੱਖ ਕੇ ਚੰਦਨ ਨੂੰ ਕਸਾਇਆ ਜਾਂਦਾ ਹੈ, ਫਿਰ ਉਹ ਅੱਗੇ ਮੂਰਤੀ ਨੂੰ ਤਿਲਕ ਲਾਏ ਜਾਂਦੇ ਨੇ। ਇਸ ਢੰਗ ਦੇ ਨਾਲ ਮੂਰਤੀਆਂ ਦੀ ਲੋਕ ਪੂਜਾ ਕਰਦੇ ਸਨ, ਪਰ ਸਤਿਗੁਰੂ ਕਹਿੰਦੇ ਨੇ ਅਸੀਂ ਆਪਣੇ ਮਨ ਨੂੰ ਪੱਥਰ ਦੀ ਸਿਲਾ ਬਣਾ ਕੇ ਉਹਦੇ ਉੱਤੇ ਵਾਹਿਗੁਰੂ ਦੇ ਨਾਮ ਦੇ ਚੰਦਨ ਨੂੰ ਅਸੀਂ ਰਗੜਦੇ ਹਾਂ, ਤੇ ਨਾਲ ਕਰਨੀ ਕੁੰਗੂ ਜੇਰਲ ਹੈ, ਨਾਲ ਵਾਹਿਗੁਰੂ ਦੀ ਭਗਤੀ ਦਾ ਕੇਸਰ ਵੀ ਇਹਦੇ ਵਿੱਚ ਅਸੀਂ ਮਿਲਾਉਂਦੇ ਹਾਂ। ਤੇ ਜਦੋਂ ਇਸ ਢੰਗ ਦੇ ਨਾਲ ਕੋਈ ਵਾਹਿਗੁਰੂ ਦੇ ਨਾਮ ਤੇ ਨਾਮ ਦੇ ਚੰਦਨ ਨੂੰ ਤੇ ਭਗਤੀ ਦੇ ਕੇਸਰ ਨੂੰ ਮਿਲਾ ਕੇ ਆਪਣੇ ਮਨ ਦੀ ਹਿਰਦੇ ਦੀ ਸਿਲਾ ਤੇ ਕਸਾਉਂਦਾ ਹੈ, ਕਟ ਅੰਤਰ ਪੂਜਾ ਹੋਏ, ਫਿਰ ਜੋ ਸਾਡੇ ਹਿਰਦੇ ਵਿੱਚ ਹੀ ਪਰਮਾਤਮਾ ਵਸ ਰਿਹਾ ਉਹਦੀ ਪੂਜਾ ਹੁੰਦੀ ਹੈ। ਇਹ ਅਸਲੀ ਮਾਨਸੀ ਪੂਜਾ ਦਾ ਪ੍ਰਕਾਰ ਗੁਰੂ ਮਹਾਰਾਜ ਨੇ ਵਰਣਨ ਕੀਤਾ ਹੈ। ਹਜ਼ੂਰ ਕਹਿੰਦੇ ਨੇ ਅੰਤਰ ਹਰ ਨਾਮ ਵਾਸਨਾ ਸਮਾਣੀ। ਉਹਨਾਂ ਗੁਰਮੁਖਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਦੀ ਵਾਸਨਾ, ਨਾਮ ਦੀ ਸੁਗੰਧੀ ਸਮਾਈ ਹੁੰਦੀ ਹੈ।
ਹਰ ਦਰ ਸੋਭਾ ਮਹਾ ਉੱਤਮ ਬਾਣੀ।
ਉਹਨਾਂ ਗੁਰਮੁਖਾਂ ਦੀ ਸੋਭਾ ਵੀ ਵਾਹਿਗੁਰੂ ਦੇ ਦਰਗਾਹ ਦੇ ਵਿੱਚ ਬੇਅੰਤ ਹੁੰਦੀ ਹੈ। ਰੇਰੇ ਦਰਗਹਿ ਹੈ ਕਹਿ ਨਾ ਕਹੁ, ਆਓ ਬੈਠ ਆਦਰ ਸ਼ਬ ਦਿਓ। ਇਹ ਮਹਾਂਪੁਰਖਾਂ ਦੀ ਗੱਲ ਹੈ, ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮਖੁਜਲੇ ਕੇਤੀ ਛੁੱਟੀ ਨਾਲ। ਦੱਸਦੇ ਨੇ ਜਨਕ ਰਾਜਾ ਇੱਕ ਬ੍ਰਹਮ ਗਿਆਨੀ ਹੋਇਆ, ਜਦੋਂ ਉਹ ਬੈਕੁੰਠ ਨੂੰ ਜਾਣ ਲੱਗਿਆ ਤੇ ਉਹਦੇ ਮਨ ਦੇ ਵਿੱਚ ਕੁਦਰਤੀ ਖਿਆਲ ਆਇਆ, ਚਲੋ ਜਾਂਦੇ ਜਾਂਦੇ ਜੰਮਪੁਰੀ ਵੀ ਦੇਖ ਲਈਏ। ਜਦੋਂ ਜੰਮਪੁਰੀ ਵਿੱਚ ਗਿਆ ਕੀ ਵੇਖਦਾ ਹੈ, ਉੱਥੇ ਜਮਰਾਜ ਜਿਹੜੇ ਅਨੇਕਾਂ ਪਾਪੀ ਜੀਵ ਨੇ ਉਹਨਾਂ ਨੂੰ ਬੜੀਆਂ ਭਿਆਨਕ ਸਜਾਵਾਂ ਦੇ ਰਿਹਾ ਹੈ। ਉਹ ਸਜਾਵਾਂ ਇੰਨੀਆਂ ਭਿਆਨਕ ਸਨ ਜਿਸ ਨੂੰ ਵੇਖ ਕੇ ਜਨਕ ਰਾਜੇ ਦਾ ਮਨ ਬਰਦਾਸ਼ਤ ਨਾ ਕਰ ਸਕਿਆ। ਉਹ ਜਮਰਾਜ ਨੂੰ ਕਹਿਣ ਲੱਗਾ, ਉਹ ਭਲਿਆ ਲੋਕਾਂ ਤੂੰ ਇਹਨਾਂ ਲੋਕਾਂ ਤੇ ਇੰਨਾ ਜ਼ੁਲਮ ਕਿਉਂ ਕਰਦੈ? ਉਹ ਕਹਿਣ ਲੱਗਾ, ਮੈਨੂੰ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ, ਸੰਤਾਂ ਮਾਨੋ ਦੂਤਾਂ ਡਾਨੋ, ਇਹ ਕੁਟਵਾਰੀ ਮੇਰੀ, ਦਿਵਸ ਰਹਿਣ ਤੇਰੇ ਪਾਏ ਪਲੋਸੋ ਕੇਸ ਚਵਰ ਕਰ ਫੇਰੀ, ਤੁਹਾਡੇ ਵਰਗੇ ਮਹਾਂਪੁਰਖਾਂ ਦੇ ਮੈਂ ਚਰਨਾਂ ਨੂੰ ਹਮੇਸ਼ਾ ਲਈ ਘੁੱਟਣ ਵਾਸਤੇ ਤਿਆਰ ਹਾਂ, ਆਪਣੇ ਕੇਸਾਂ ਦਾ ਚੌਰ ਬਣਾ ਕੇ ਚਲਾਉਣ ਨੂੰ ਤਿਆਰ ਹਾਂ, ਪਰ ਮੇਰੀ ਇਹ ਡਿਊਟੀ ਹੈ, ਮੈਂ ਉਹ ਡਿਊਟੀ ਵਜਾ ਰਿਹਾ ਹਾਂ। ਜਨਕ ਰਾਜਾ ਕਹਿਣ ਲੱਗਾ, ਨਹੀਂ, ਮੈਂ ਇੰਨਾ ਜ਼ੁਲਮ ਨਹੀਂ ਸਹਾਰ ਸਕਦਾ, ਤੇ ਇਹਨਾਂ ਨੂੰ ਇਹ ਤੇਲ ਦੇ ਬਲ ਦੇ ਕੜਾਹਿਆਂ ਵਿੱਚੋਂ ਬਾਹਰ ਕੱਢਿਆ ਜਾਵੇ। ਜਮਰਾਜ ਕਹਿਣ ਲੱਗਾ, ਮਹਾਰਾਜ ਮੇਰੇ ਹੱਥ ਵਸ ਕੁਝ ਨਹੀਂ, ਜਿਸ ਅਕਾਲ ਪੁਰਖ ਦੇ ਤੁਸੀਂ ਦਾਸ ਹੋ, ਭਗਤ ਹੋ, ਮੈਂ ਵੀ ਉਸੇ ਦਾ ਇੱਕ ਸੇਵਾਦਾਰ ਹਾਂ, ਜਿਵੇਂ ਜਿਵੇਂ ਮੈਨੂੰ ਉਹਦਾ ਹੁਕਮ ਹੁੰਦਾ ਮੈਂ ਉਸੇ ਤਰ੍ਹਾਂ ਹੀ ਇਹ ਸਾਰੀ ਕਾਰਵਾਈ ਕਰ ਰਿਹਾ ਹਾਂ। ਹਾਂ, ਜੇ ਤੁਸੀਂ ਇਹਨਾਂ ਨੂੰ ਛਡਾਉਣਾ ਹੈ ਫਿਰ ਤੁਸੀਂ ਇਉਂ ਕਰੋ, ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ, ਤੁਹਾਡੀ ਸੁਣੀ ਜਾਵੇਗੀ, ਕਿਉਂਕਿ ਬਾਣੀ ਵਿੱਚ ਲਿਖਿਆ ਬਿਰਥੀ ਕਦੇ ਨਾ ਹੋਵੇ ਜਨਕੀ ਅਰਦਾਸ। ਦੱਸਦੇ ਨੇ ਜਨਕ ਰਾਜੇ ਨੇ ਇੱਕ ਮਨ ਇੱਕ ਚਿੱਤ ਹੋ ਕੇ ਸਿਮਰਨ ਕੀਤਾ, ਅਰਦਾਸ ਕੀਤੀ, ਤੇ ਉਸੇ ਵੇਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਹੁਕਮ ਆਇਆ ਜਮਰਾਜ ਨੂੰ ਧਰਮਰਾਜ ਨੂੰ ਵੀ ਸਾਰੇ ਪਾਪੀ ਜੀਵਾਂ ਨੂੰ ਨਰਕਾਂ ਦੇ ਵਿੱਚੋਂ ਬਾਹਰ ਕੱਢ ਦੇ। ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ ਹੈ, ਤਨ ਤਨ ਰਾਜਾ ਜਨਕ ਹੈ ਜਿਨ ਸਿਮਰਨ ਕੀਆ ਵਿਵੇਕ, ਇਹ ਕੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਇਹ ਹੈ ਮਹਾਂਪੁਰਖਾਂ ਦੀ ਗੱਲ, ਹਰਦਾਰ ਸ਼ੋਭਾ। ਉਹਨਾਂ ਦੀ ਵਾਹਿਗੁਰੂ ਦੀ ਦਰਗਾਹ ਵਿੱਚ ਵੀ ਸ਼ੋਭਾ ਹੁੰਦੀ ਹੈ। ਨਾਨਕ ਦਾਸ ਮੁਖਤੇ ਜੋ ਬੋਲੈ, ਈਹਾਂ ਊਹਾਂ ਸੱਚ ਹੋਵੇ। ਮਹਾਂ ਉੱਤਮ ਬਾਣੀ ਅਤੇ ਉਹਨਾਂ ਮਹਾਂਪੁਰਖਾਂ ਦੀ ਬਾਣੀ ਬਹੁਤ ਉੱਤਮ ਹੁੰਦੀ ਹੈ, ਬਹੁਤ ਉੱਚ ਪਾਏ ਦੀ, ਆਤਮਕ ਮੰਡਲਾਂ ਦੇ ਨਾਲ ਉਡਾਰੀਆਂ ਮਾਰਨ ਵਾਲੀ ਹੁੰਦੀ ਹੈ।
ਜੈ ਪੁਰਖ ਸੁਣੈ ਸੋ ਹੋਏ ਨਿਹਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਵੀ ਪੁਰਖ ਉਹਨਾਂ ਮਹਾਂਪੁਰਖਾਂ ਦੀ ਰਸਨਾ ਤੋਂ ਬਾਣੀ ਸੁਣਦਾ ਹੈ, ਬਾਣੀ ਉਚਰੈ ਸਾਧ ਜਨ ਅਮਿਓਂ ਚੱਲੈ ਝਰਨੇ, ਸੋ ਹੋਏ ਨਿਹਾਲ, ਉਹ ਭਾਈ ਨਿਹਾਲ ਹੋ ਜਾਂਦਾ ਹੈ।
ਨਾਨਕ ਸਤਿਗੁਰ ਮਿਲੈ ਪਾਇਆ ਨਾਮ ਤਨ ਮਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਐਸੇ ਗੁਰਮੁਖਾਂ ਨੇ ਸਤਿਗੁਰੂ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਨਾਮ ਰੂਪੀ ਤਨ ਤੇ ਸ਼ੁਭ ਗੁਣਾਂ ਦੇ ਮਾਲ ਅਸਬਾਬ ਨੂੰ ਪ੍ਰਾਪਤ ਕੀਤਾ ਹੈ। ਐਸੇ ਮਹਾਂਪੁਰਖ ਤਨ ਹਨ, ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਕਾ ਇਹ ਸੁਆਉ, ਜਨ ਕਾ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਗੁਰਮੁਖਾਂ ਦੀ ਮਹਿਮਾ ਹੈ।
ਮਹੱਲਾ ਚੌਥਾ। ਸਤਿਗੁਰ ਕਹਿ ਜੀ ਕੀ ਸਾਰ ਨਾ ਜਾਪੈ, ਕਹਿ ਪੂਰੈ ਸਤਿਗੁਰ ਪਾਵੈ।
ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਅੱਗੇ ਸਲੂਕ ਆ ਰਿਹਾ ਹੈ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਦੁਨੀਆਂ ਦੇ ਵਿੱਚ ਦੋ ਕਿਸਮ ਦੇ ਲੋਕ ਨੇ, ਇੱਕ ਚੰਗੇ ਵੀ ਨੇ ਤੇ ਦੂਸਰੇ ਮਾੜੇ ਨੇ। ਫਿਰ ਦੂਸਰੇ ਨੰਬਰ ਤੇ ਗੁਰੂ ਘਰ ਦੇ ਵਿੱਚ ਦੋ ਕਿਸਮ ਦੇ ਜਥੇਦਾਰ ਹੁੰਦੇ ਨੇ। ਇੱਕ ਤਾਂ ਉਹ ਨੇ ਜਿਹੜੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਆਗਿਆ ਦੇ ਅਨੁਸਾਰ ਆਪ ਚੱਲਦੇ ਨੇ ਤੇ ਹੋਰ ਗੁਰਸਿੱਖ ਸੰਗਤਾਂ ਨੂੰ ਪ੍ਰੇਰ ਕੇ ਸੇਵਾ ਕਰਵਾਉਂਦੇ ਹਨ। ਦੂਜੇ ਕੁਝ ਉਹ ਵੀ ਸਵਾਰਥੀ ਲੋਕ ਨੇ ਜਿਹੜੇ ਭੋਲੇ ਪਾਲੇ ਸਿੱਖਾਂ ਨੂੰ ਗੁੰਮਰਾਹ ਕਰਕੇ ਤੇ ਆਪਣੀ ਮਨਮਰਜ਼ੀ ਦੇ ਕੰਮ ਕਰਵਾਉਂਦੇ ਨੇ, ਪਰ ਉਹਨਾਂ ਨੂੰ ਨਾ ਤੇ ਗੁਰੂ ਦੇ ਨਾਲ ਕੋਈ ਵਾਸਤਾ ਹੁੰਦਾ ਹੈ ਤੇ ਨਾ ਹੀ ਕੋਈ ਸੇਵਾ ਸਿਮਰਨ ਦਾ ਮਨ ਦੇ ਵਿੱਚ ਆਉ ਤੇ ਉਮਾ ਹੁੰਦਾ। ਉਹ ਸਿਰਫ ਆਪਣੇ ਮਤਲਬ ਲਈ ਕਈ ਵਾਰੀ ਗੁਰਸਿੱਖਾਂ ਨੂੰ ਪ੍ਰੇਰ ਕੇ ਉਹਨਾਂ ਦੇ ਪਾਸੋਂ ਆਪਣਾ ਕੰਮ ਕਰਵਾਉਣ ਦੀ ਕੋਸ਼ਿਸ਼ ਕਰਦੇ ਨੇ। ਲਓ ਹੁਣ ਜਿਹੜੇ ਅਸਲੀ ਗੁਰਮੁਖ ਸਿੱਖ ਹੁੰਦੇ ਨੇ ਉਹਨਾਂ ਦੀ ਅਵਸਥਾ ਕੀ ਹੁੰਦੀ ਹੈ, ਤੇ ਜਿਹੜੇ ਸਵਾਰਥੀ ਲੋਕ ਹੁੰਦੇ ਨੇ ਉਹਨਾਂ ਦਾ ਸੁਭਾਅ ਕਿਹੋ ਜਿਹਾ ਹੁੰਦਾ, ਉਹਨਾਂ ਦੋਹਾਂ ਦਾ ਨਿਰਣਾ ਹੋ ਰਿਹਾ ਹੈ। ਸਤਿਗੁਰ ਕੇ ਜੀ ਕੀ ਸਾਰ ਨਾ ਜਾਪੈ ਕਿ ਪੂਰਾ ਸਤਿਗੁਰ ਪਾਵੇ। ਸਤਿਗੁਰੂ ਦੇ ਦਿਲ ਵਿੱਚ, ਸਤਿਗੁਰੂ ਦੇ ਮਨ ਵਿੱਚ ਕੀ ਹੈ, ਇਸ ਗੱਲ ਦੀ ਖਬਰ ਸਾਰ ਨੂੰ ਕੋਈ ਵੀ ਨਹੀਂ ਜਾਣ ਸਕਦਾ ਕਿ ਪੂਰਾ ਸਤਿਗੁਰ ਪਾਵੇ ਕਿ ਪੂਰੇ ਸਤਿਗੁਰੂ ਨੂੰ ਕੀ ਪਾਉਂਦਾ ਹੈ, ਇਸ ਗੱਲ ਦਾ ਕਿਸੇ ਨੂੰ ਵੀ ਪਤਾ ਨਹੀਂ ਹੈ।
ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਤੁਹਾਨੂੰ ਗੁਰੂ ਦੇ ਮਨ ਦੀ ਗੱਲ ਦਾ ਨਹੀਂ ਨਾ ਪਤਾ ਲੱਗਦਾ, ਫਿਰ ਦੂਸਰੀ ਗੱਲ ਆ ਵੀ ਧਿਆਨ ਦੇ ਨਾਲ ਸੁਣ ਲਵੋ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਬਈ ਗੁਰਸਿੱਖਾਂ ਦੇ ਅੰਦਰ ਵੀ ਸਤਿਗੁਰੂ ਆਪ ਵਰਤਦਾ ਹੈ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰੂ ਵਿੱਚ ਆਪ ਪਰਮੇਸ਼ਰ ਵੱਸਦਾ ਹੈ ਤੇ ਸਤਿਗੁਰੂ ਗੁਰਸਿੱਖਾਂ ਦੇ ਅੰਦਰ ਵਰਤਦੇ ਨੇ। ਜੋ ਸਿੱਖਾਂ ਨੂੰ ਲੋਚੈ, ਜਿਹੜਾ ਗੁਰੂ ਦੇ ਸਿੱਖਾਂ ਨੂੰ ਚਾਹੁੰਦਾ ਹੈ, ਭਾਵ ਜਿਹੜਾ ਗੁਰੂ ਦੇ ਸਿੱਖਾਂ ਦੀ ਪਿਆਰ ਤੇ ਉਤਸ਼ਾਹ ਦੇ ਨਾਲ ਸੇਵਾ ਕਰਦਾ ਹੈ, ਸੋ ਗੁਰ ਖੁਸ਼ੀ ਆਵੇ, ਫਿਰ ਉਹ ਗੁਰੂ ਦੀ ਖੁਸ਼ੀ ਵਿੱਚ ਆ ਜਾਂਦਾ ਹੈ, ਭਾਵ ਉਹਦੇ ਉੱਤੇ ਗੁਰੂ ਦੀ ਪ੍ਰਸੰਨਤਾ ਹੋ ਜਾਂਦੀ ਹੈ।
ਸਤਿਗੁਰ ਆਖੈ ਸੋ ਕਾਰ ਕਮਾਵਨ, ਸੋ ਜਪ ਕਮਾਵੈ, ਗੁਰਸਿੱਖਾਂ ਕੀ ਕਾਲ ਸੱਚਾ ਥਾਂ ਪਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਸਿੱਖ ਨੇ, ਸਤਿਗੁਰ ਆਖੈ ਜੋ ਸਤਿਗੁਰੂ ਆਖਦਾ ਹੈ ਸੋ ਕਾਰ ਕਮਾਵਨ, ਉਹ ਉਹੀ ਕਾਰ ਸੇਵਾ ਟਹਿਲ ਭਗਤੀ ਕਰਦੇ ਹਨ। ਸੋ ਜਪ ਕਮਾਵੈ ਤੇ ਨਾਲ ਉਹ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਜਾਪ ਵੀ ਕਰਦੇ ਹਨ ਤੇ ਨਾਲ ਨਾਲ ਸੇਵਾ ਵੀ ਕਰਦੇ ਨੇ। ਗੁਰਸਿੱਖਾਂ ਕੀ ਕਾਲ ਸੱਚਾ ਥਾਂ ਪਾਵੈ, ਉਹਨਾਂ ਗੁਰਮੁਖ ਸਿੱਖਾਂ ਦੀ ਕੀਤੀ ਹੋਈ ਕਾਲ ਕਮਾਈ ਨੂੰ ਉਹ ਸੱਚਾ ਅਕਾਲ ਪੁਰਖ ਵਾਹਿਗੁਰੂ ਥਾਂ ਪਾਉਂਦਾ ਹੈ, ਭਾਵ ਉਹਨਾਂ ਨੂੰ ਪ੍ਰਵਾਨ ਕਰਦਾ ਹੈ।
ਬਿਨ ਸਤਿਗੁਰ ਕੈ ਹੁਕਮੈ ਜੇ ਗੁਰ ਸਿੱਖਾਂ ਪਾਸ ਹੋ ਕੰਮ ਕਰਾਇਆ ਲੋੜੇ, ਤਿਸ ਗੁਰ ਸਿੱਖ ਫਿਰ ਨੇੜ ਨਾ ਆਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕੁਝ ਐਸੇ ਸਵਾਰਥੀ ਤੇ ਪਖੰਡੀ ਲੋਕ ਵੀ ਹੁੰਦੇ ਨੇ, ਬਿਨਾਂ ਸਤਿਗੁਰੂ ਦੇ ਹੁਕਮ ਤੋਂ, ਭਾਵ ਗੁਰੂ ਮਹਾਰਾਜ ਨੇ ਕੋਈ ਡਿਊਟੀ ਨਹੀਂ ਸੰਭਾਲੀ, ਆਪਣੇ ਆਪ ਹੀ ਚੌਧਰੀ ਬਣ ਜਾਂਦੇ ਨੇ। ਬਿਨਾਂ ਸਤਿਗੁਰੂ ਦੇ ਹੁਕਮ ਤੋਂ ਭਾਈ ਜਿਹੜਾ ਵੀ ਪਖੰਡੀ ਆਦਮੀ ਕੜੰਮ ਚੌਧਰੀ ਗੁਰਸਿੱਖਾਂ ਦੇ ਪਾਸੋਂ ਕੰਮ ਕਰਾਇਆ ਚਾਹੇ, ਉਹ ਕਾਮਯਾਬ ਨਹੀਂ ਹੋ ਸਕਦਾ, ਕਿਉਂਕਿ ਇੱਕ ਵਾਰੀ ਤੇ ਕੋਈ ਗੁਰਸਿੱਖ ਮਾਈ ਪਾਈ ਭੁਲੇਖੇ ਦਾ ਸ਼ਿਕਾਰ ਹੋ ਸਕਦਾ ਤੇ ਜਦੋਂ ਉਸਦਾ ਪੋਲ ਖੁੱਲ ਜਾਂਦਾ ਹੈ ਤੇ ਇਸ ਗੁਰਸਿੱਖ ਫਿਰ ਨੇੜ ਨਾ ਆਵੇ, ਫਿਰ ਜਿਹੜਾ ਗੁਰੂ ਦਾ ਸਿੱਖ ਹੈ ਉਹ ਉਹਦੇ ਨੇੜੇ ਨਹੀਂ ਆਉਂਦਾ, ਕਿਉਂਕਿ ਉਸ ਨੂੰ ਪਤਾ ਲੱਗ ਜਾਂਦਾ ਇਹ ਤੇ ਸਵਾਰਥੀ ਆਦਮੀ ਹੈ, ਇਹ ਤੇ ਪਖੰਡੀ ਆਦਮੀ ਹੈ, ਇਹ ਤੇ ਐਵੇਂ ਬਿਨਾਂ ਮਤਲਬ ਤੋਂ ਬਿਨਾਂ ਗੁਰੂ ਦੇ ਹੁਕਮ ਤੋਂ ਭੋਲੇ ਪਾਲੇ ਸਿੱਖਾਂ ਨੂੰ ਗੁੰਮਰਾਹ ਕਰਦਾ ਫਿਰ ਰਿਹਾ ਹੈ, ਕੋਈ ਗੁਰੂ ਦਾ ਸੱਚਾ ਸਿੱਖ ਉਹਦੇ ਨੇੜੇ ਨਹੀਂ ਆਉਂਦਾ।
ਗੁਰ ਸਤਿਗੁਰ ਅੱਗੇ ਕੋ ਜਿਉ ਲਾਏ ਕਲੈ, ਤਿਸ ਅੱਗੇ ਗੁਰ ਸਿੱਖ ਕਰ ਕਮਾਵੈ।
ਲੋ ਹਜ਼ੂਰ ਫਰਮਾਉਂਦੇ ਨੇ ਭਾਈ ਜਿਹੜਾ ਗੁਰਮੁਖ ਸਿੱਖ ਹੈ ਉਹਦੀ ਕੀ ਅਵਸਥਾ ਹੁੰਦੀ, ਗੁਰ ਸਤਿਗੁਰ ਅੱਗੇ ਕੋ ਜਿਉ ਲਾਏ ਕਲੈ, ਜਿਹੜਾ ਕੋਈ ਗੁਰਮੁਖ ਸਿੱਖ ਪੂਜਨੀਕ ਸਤਿਗੁਰੂ ਦੇ ਸਨਮੁਖ ਆਪਣੀ ਜੀ ਲਾ ਕੇ ਪਾਵ ਦਿੱਲੀ ਭਾਵਨਾ ਲਾ ਕੇ ਮਨੋ ਤਨੋ ਕਾਲ ਸੇਵਾ ਟਹਿਲ ਕਰਦਾ ਹੈ, ਤਿਸ ਅੱਗੇ ਗੁਰਸਿੱਖ ਕਾਰ ਕਮਾਵੈ। ਜਿਹੜੇ ਹੋਰ ਗੁਰਸਿੱਖ ਮਾਈ ਭਾਈ ਨੇ ਉਸ ਗੁਰਮੁਖ ਸਿੱਖ ਦੇ ਅੱਗੇ ਜਿਵੇਂ ਉਹ ਚਾਹੁੰਦਾ ਹੈ ਉਸੇ ਤਰ੍ਹਾਂ ਹੀ ਉਹ ਕਾਰ ਕਮਾਉਂਦੇ ਹਨ, ਭਾਵ ਜਿਹੜੇ ਆਪ ਗੁਰੂ ਦੀ ਆਗਿਆ ਅਨੁਸਾਰ ਚੱਲਦੇ ਹਨ, ਸੇਵਾ ਕਰਦੇ ਹਨ, ਉਹਨਾਂ ਗੁਰਮੁਖ ਸਿੱਖਾਂ ਦੀ ਆਗਿਆ ਅਨੁਸਾਰ ਹੀ ਜਿਹੜੇ ਅਸਲੀ ਗੁਰਮੁਖ ਸਿੱਖ ਨੇ ਅੱਗੇ ਸੇਵਾ ਟਹਿਲ ਕਰਦੇ ਹਨ।
ਜੇ ਠੱਗੀ ਆਵੇ ਠੱਗੀ ਉੱਠ ਜਾਏ, ਤਿਸ ਨੇੜੇ ਗੁਰਸਿੱਖ ਮੂਲ ਨਾ ਆਵੇ।
ਲੋ ਹਜ਼ੂਰ ਕਹਿੰਦੇ ਨੇ ਕੁਝ ਐਸੇ ਸਵਾਰਥੀ ਲੋਕ ਵੀ ਹੁੰਦੇ ਹਨ ਜਿਹੜੇ ਠੱਗੀ ਮਾਰਨ ਵਾਸਤੇ ਵੀ ਸੰਗਤਾਂ ਵਿੱਚ ਆਉਂਦੇ ਨੇ ਤੇ ਠੱਗੀ ਮਾਰ ਕੇ ਉੱਠ ਕੇ ਚਲੇ ਜਾਂਦੇ ਨੇ, ਪਰ ਜਦੋਂ ਉਹਨਾਂ ਦਾ ਪਾਜ ਖੁੱਲ ਜਾਂਦਾ ਹੈ ਤਿਸ ਨੇੜੇ ਗੁਰਸਿੱਖ ਮੂਲ ਨਾ ਆਵੇ, ਫਿਰ ਮੂਲੋਂ ਹੀ ਭਾਵ ਬਿਲਕੁਲ ਗੁਰੂ ਦਾ ਸਿੱਖ ਉਹਨਾਂ ਦੇ ਨੇੜੇ ਨਹੀਂ ਆਉਂਦਾ। ਇਹਦਾ ਮਤਲਬ ਇਹ ਹੈ ਦੁਨੀਆਂ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਇੱਕ ਮਸੰਦ ਪ੍ਰਥਾ ਆਰੰਭ ਹੋਈ ਸੀ ਜੋ ਗੁਰਸਿੱਖਾਂ ਦੇ ਪਾਸੋਂ ਗੁਰੂ ਕੀ ਦਸਵੰਧੀ ਮਾਇਆ ਇਕੱਠੀ ਕਰਕੇ ਗੁਰੂ ਘਰ ਵਿੱਚ ਲਿਆ ਕੇ ਦਿੰਦੇ ਸਨ, ਫਿਰ ਹੌਲੀ ਹੌਲੀ ਉਹਨਾਂ ਦੇ ਵਿੱਚ ਸਵਾਰਥ ਤੇ ਲਾਲਚ ਵੱਧ ਗਿਆ, ਉਹੀ ਮਸੰਦ ਲੋਕ ਤੇ ਫਿਰ ਉਹ ਗੁਰਸਿੱਖਾਂ ਪਾਸੋਂ ਜ਼ਬਰਦਸਤੀ ਮਾਇਆ ਬਟੋਰਨ ਲੱਗ ਪਏ ਔਰ ਉਹਦੇ ਨਾਲ ਐਸ਼ੋ ਇਸ਼ਰਤ ਕਰਨ ਲੱਗ ਪਏ, ਗੁਰੂ ਮਹਾਰਾਜ ਦੇ ਕੋਲ ਥੋੜੀ ਬਹੁਤ ਭੇਜ ਦੇਣੀ, ਨਹੀਂ ਤੇ ਆਪ ਹੀ ਸਾਰੀ ਮਾਇਆ ਐਸ਼ ਪ੍ਰਸਤੀ ਵਾਸਤੇ ਵਰਤਣ ਲੱਗ ਪਏ। ਫਿਰ ਜਦੋਂ ਕਲਗੀਧਰ ਪਾਤਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਿਆ ਤੇ ਫਿਰ ਉਹਨਾਂ ਨੇ ਮਿੱਟੀ ਦਾ ਤੇਲ ਪਾ ਪਾ ਕੇ ਉਹਨਾਂ ਨੂੰ ਸਾੜਿਆ ਸੀ, ਕਹਿਣ ਤੋਂ ਭਾਵ ਬਹੁਤ ਸਾਰੇ ਲੋਕ ਹੁਣ ਵੀ ਠੱਗੀਆਂ ਮਾਰਨ ਵਾਸਤੇ ਆਉਂਦੇ ਨੇ, ਕੋਈ ਗੁਰੂ ਘਰ ਦੇ ਨਾਂ ਤੇ ਕਿਤੇ ਕੋਈ ਸਕੂਲ ਦੇ ਨਾਂ ਤੇ ਕੋਈ ਕਿਸੇ ਹੋਰ ਝੂਠਾ ਮੂਟਾ ਬਹਾਨਾ ਘੜ ਕੇ ਤੇ ਉਹ ਸੰਗਤਾਂ ਪਾਸੋਂ ਮਾਇਆ ਉਗਰਾਉਂਦੇ ਨੇ, ਜੇ ਠੱਗੀ ਵੱਜਦੀ ਆ ਠੱਗੀ ਮਾਰ ਕੇ ਚਲੇ ਜਾਂਦੇ ਨੇ, ਪਰ ਜਦੋਂ ਜਾ ਕੇ ਮਗਰੋਂ ਸੰਗਤਾਂ ਸਾਬਕਤਾ ਮੰਗਦੀਆਂ ਨੇ ਤੇ ਫਿਰ ਉਹ ਲੱਭਦੇ ਨੇ ਤੇ ਫਿਰ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ ਤਿਸ ਨੇੜੇ ਗੁਰਸਿੱਖ ਮੂਲ ਨਾ ਆਵੇ, ਫਿਰ ਗੁਰੂ ਦਾ ਸੱਚਾ ਸਿੱਖ ਉਹਨਾਂ ਦੇ ਨੇੜੇ ਮੁੜ ਕੇ ਨਹੀਂ ਆਉਂਦਾ।
ਬ੍ਰਹਮ ਵਿਚਾਰ ਨਾਨਕ ਆਖ ਸੁਣਾਵੇ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਬ੍ਰਹਮ ਦੀ ਵਿਚਾਰ ਹੈ ਜੋ ਅਸੀਂ ਤੁਹਾਨੂੰ ਆਪਣੀ ਆਖ ਮੁੱਖ ਤੋਂ ਸੁਣਾ ਰਹੇ ਹਾਂ, ਭਾਵ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਅਸਲੀ ਬ੍ਰਹਮ ਦੀ ਵਿਚਾਰ ਹੈ, ਇਹ ਗੁਰਮੁਖ ਤੇ ਮਨਮੁਖਾਂ ਦੀ ਵਿਚਾਰ ਹੈ ਤੇ ਜਿਹੜੇ ਗੁਰੂ ਨੂੰ ਸਮਰਪਿਤ ਮਹਾਂਪੁਰਖ ਨੇ, ਦੂਸਰੇ ਪਾਸੇ ਕੁਝ ਸਵਾਰਥੀ ਤੇ ਖੁਦਗਰਜ਼ ਲੋਕ ਨੇ, ਜੋ ਕੁਝ ਉਹ ਕਰਦੇ ਨੇ, ਇਹ ਬ੍ਰਹਮ ਦੀ ਵਿਚਾਰ ਤੁਹਾਨੂੰ ਅਸੀਂ ਆਖ ਕੇ ਸੁਣਾ ਰਹੇ ਹਾਂ।
ਜੇ ਵਿਣ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ, ਸੋ ਜੰਤ ਮਹਾਂ ਦੁਖ ਪਾਵੇ।
ਲੋ ਭਾਈ, ਆ ਜਿਹੜੇ ਕੋਈ ਆਪੇ ਹੀ ਬਣੇ ਹੋਏ ਜਥੇਦਾਰ ਸੰਤ ਬਾਬੇ, ਉਹਨਾਂ ਨੂੰ ਗੁਰੂ ਮਹਾਰਾਜ ਦੀ ਇਹ ਸਿੱਖਿਆ ਧਾਰਨ ਕਰਨੀ ਚਾਹੀਦੀ ਹੈ। ਜੇ ਵਿਣ ਸਤਿਗੁਰ ਕੇ ਮਨ ਮੰਨੇ, ਜਿਹੜੇ ਬਿਨਾਂ ਸਤਿਗੁਰੂ ਦੇ ਮਨ ਮੰਨੇ ਤੋਂ, ਭਾਵ ਗੁਰੂ ਦਾ ਤੇ ਹੁਕਮ ਨਹੀਂ, ਨਾ ਗੁਰੂ ਦੇ ਨਾਲ ਕੋਈ ਉਹਨਾਂ ਦਾ ਵਾਸਤਾ ਹੀ ਹੁੰਦਾ ਹੈ, ਤੇ ਜਿਹੜਾ ਫੇਰ ਕਿਸੇ ਸਵਾਰਥਵਸ ਲੋਕਾਂ ਨੂੰ ਗੁੰਮਰਾਹ ਕਰਕੇ ਕੰਮ ਕਰਾਏ, ਆਪਣੇ ਹੀ ਜਾਤੀ ਕੰਮ ਕਰਵਾਉਣੇ ਸ਼ੁਰੂ ਕਰ ਦਿੰਦਾ ਹੈ, ਸੋ ਜੰਤ ਮਹਾਂ ਦੁੱਖ ਪਾਵੇ। ਉਹ ਜੰਤ ਜੀ ਪਾਈ ਬਹੁਤਾ ਦੁੱਖ ਭੋਗਦਾ ਹੈ। ਕਲਗੀਧਰ ਪਾਤਸ਼ਾਹ ਦੇ ਬਚਨ, ਭੇਖ ਦਿਖਾਏ ਜਗਤ ਕੋ, ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਜਿਹੜੇ ਕੋਈ ਸੰਤ ਬਾਬੇ ਭੇਖ ਧਾਰਨ ਕਰਕੇ ਸੰਗਤਾਂ ਨੂੰ ਲੁੱਟਦੇ ਨੇ ਤੇ ਗੁਰੂ ਦੇ ਨਾਂ ਤੇ ਉਗਰਾਹੀਆਂ ਕਰਦੇ ਹਨ ਤੇ ਆਪਣੀ ਦੁਕਾਨ ਚਲਾਉਂਦੇ ਹਨ, ਐਸੇ ਲੋਕਾਂ ਦੇ ਬਾਰੇ ਸਤਿਗੁਰੂ ਕਹਿੰਦੇ ਨੇ, ਭਾਈ ਜਿਹੜੇ ਬਿਨਾਂ ਸਤਿਗੁਰੂ ਦੇ ਮਨ ਮੰਨੇ ਤੋਂ ਆਪ ਕੰਮ ਕਰਾਉਂਦੇ ਨੇ, ਉਹ ਜੀ ਬੜਾ ਭਾਰੀ ਦੁੱਖ ਪਾਉਂਦੇ ਹਨ।
ਪਾਉੜੀ ਤੂੰ ਸੱਚਾ ਸਾਹਿਬ ਅਤ ਵੱਡਾ, ਤੂੰ ਹੈ ਜੇ ਵੱਡ ਤੂੰ ਵੱਡ ਵੱਡੇ।
ਲਓ ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਹੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤਸਲਾਹ ਕਰਦੇ ਹਨ, ਤੂੰ ਸੱਚਾ ਸਾਹਿਬ ਅਤ ਵੱਡਾ। ਹੇ ਵਾਹਿਗੁਰੂ, ਤੂੰ ਸੱਚਾ ਪਾਤਸ਼ਾਹ ਤੇ ਸਭ ਤੋਂ ਵੱਡਾ ਹੈ, ਤੂੰ ਹੈ ਜੇ ਵੱਡ ਤੂੰ ਵੱਡ ਵੱਡੇ। ਹੇ ਵੱਡਿਆਂ ਤੋਂ ਵੱਡੇ ਅਕਾਲ ਪੁਰਖ ਵਾਹਿਗੁਰੂ, ਜਿਤਨਾ ਵੱਡਾ ਤੂੰ ਹੈ, ਤੂੰ ਖੁਦ ਆਪ ਹੀ ਹੈ, ਤੇਰੇ ਜਿੱਡਾ ਵੱਡਾ ਹੋਰ ਕੋਈ ਵੀ ਨਹੀਂ ਹੋ ਸਕਦਾ।
ਜਿਸ ਤੂੰ ਮਿਲ ਹੈ ਸੋ ਤੁਧ ਮਿਲੇ, ਤੂੰ ਆਪੇ ਬਖਸ਼ ਲਹਿ ਲੇਖਾ ਛੱਡੇ।
ਹੇ ਅਕਾਲ ਪੁਰਖ ਵਾਹਿਗੁਰੂ, ਜਿਸ ਤੂੰ ਮਿਲ ਹੈ, ਜਿਸ ਨੂੰ ਤੂੰ ਗੁਰੂ ਦੇ ਨਾਲ ਮੇਲ ਦੇਣਾ ਸੋ ਤੁਧ ਮਿਲੇ, ਉਹ ਆ ਕੇ ਤੈਨੂੰ ਮਿਲ ਪੈਂਦਾ, ਕਿਉਂਕਿ ਮਿਲਾਪ ਗੁਰੂ ਰਾਹੀਂ ਹੋਣਾ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾਬਾ ਸੀਠ। ਸਤਿਗੁਰੂ ਦਰਗਾਹੀ ਵਿਚੋਲੇ ਨੇ। ਹੇ ਵਾਹਿਗੁਰੂ, ਜਿਸਨੂੰ ਤੂੰ ਸਤਿਗੁਰੂ ਦੇ ਨਾਲ ਮੇਲ ਦੇਣਾ ਉਹੀ ਤੈਨੂੰ ਆ ਕੇ ਮਿਲਦਾ ਹੈ, ਤੂੰ ਆਪੇ ਬਖਸ਼ ਲੈ ਲੇਖਾ ਛੱਡੇ, ਫਿਰ ਤੂੰ ਆਪ ਹੀ ਬਖਸ਼ ਲੈਣਾ, ਭਾਵ ਜਿਹੜਾ ਗੁਰੂ ਰਾਹੀਂ ਤੇਰੀ ਸ਼ਰਨ ਵਿਚ ਆਉਂਦਾ ਤੂੰ ਉਹਨੂੰ ਆਪ ਬਖਸ਼ ਲੈਣਾ, ਲੇਖਾ ਛੱਡੇ, ਜਿਹੜਾ ਕੋਈ ਕਰਮਾਂ ਦਾ ਲੇਖਾ ਹਿਸਾਬ ਕਿਤਾਬ ਹੈ ਉਹ ਵੀ ਤੂੰ ਛੱਡ ਦੇਣਾ।
ਜਿਸ ਨੂੰ ਤੂੰ ਆਪ ਮਿਲਾਇੰਦਾ ਸੋ ਸਤਿਗੁਰ ਸੇਵੇ ਮਨ ਗੱਡ ਗੱਡੇ।
ਲੋ ਹਜ਼ੂਰ ਕਹਿੰਦੇ ਨੇ, ਜਿਸ ਨੂੰ ਤੂੰ ਆਪ ਮਿਲਾਇੰਦਾ, ਹੇ ਵਾਹਿਗੁਰੂ, ਜਿਸ ਨੂੰ ਤੂੰ ਆਪ ਆਪਣੇ ਨਾਲ ਮਿਲਾਇੰਦਾ, ਮਿਲਾਉਣਾ ਚਾਹੁੰਦਾ ਹੈ, ਸੋ ਸਤਿਗੁਰ ਸੇਵੇ ਮਨ ਗੱਡ ਗੱਡੇ, ਉਹ ਆਪਣੇ ਮਨ ਦਾ ਸਿਦਕ ਭਰੋਸਾ ਤੇ ਨਿਸ਼ਚਾ ਗੱਡ ਗੱਡ ਕੇ, ਭਾਵ ਆਪਣੇ ਸਿਦਕ ਭਰੋਸੇ ਨੂੰ ਪਰਪੱਕ ਕਰ ਕਰਕੇ ਤੇ ਉਹ ਸਤਿਗੁਰੂ ਦੀ ਸੇਵਾ ਕਰਦਾ ਹੈ। ਦੁਨੀਆਂ ਦੇ ਲੋਕ ਚਾਹੇ ਕੁਝ ਵੀ ਪਏ ਕਹਿਣ, ਉਹ ਸੇਵਾ ਨਹੀਂ ਛੱਡਦਾ, ਉਹ ਆਪਣੇ ਭਰੋਸੇ ਨੂੰ ਅਟਲ ਕਰਕੇ ਆਪਣੇ ਨਿਸ਼ਚੇ ਦੇ ਨੇਜੇ ਨੂੰ, ਭਰੋਸੇ ਦੇ ਨਿਸ਼ਾਨ ਸਾਹਿਬ ਨੂੰ ਡੂੰਘਾ ਗੱਡ ਕੇ ਤੇ ਉਹ ਹਮੇਸ਼ਾ ਲਈ ਸਤਿਗੁਰੂ ਦੀ ਸੇਵਾ ਕਰਦਾ ਹੈ।
ਤੂੰ ਸੱਚਾ ਸਾਹਿਬ ਸੱਚ ਤੂੰ, ਸਭ ਜਿਉ ਪਿੰਡ ਚਮ ਤੇਰਾ ਹੱਡੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੂੰ ਸੱਚਾ ਸਾਹਿਬ, ਤੂੰ ਸੱਚਾ ਪਾਤਸ਼ਾਹ ਹੈ, ਸੱਚ ਤੂੰ, ਤੂੰ ਪਹਿਲਾਂ ਵੀ ਸੱਚ ਸੀ, ਹੁਣ ਵੀ ਸੱਚ ਹੈ ਤੇ ਫਿਰ ਵੀ ਹੋਵੇਗਾ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਸਭ ਜੀਓ ਪਿੰਡ ਚੰਮ ਤੇਰਾ ਹੱਡੇ। ਹੇ ਵਾਹਿਗੁਰੂ ਜੀ, ਇਹ ਜੋ ਸਾਡੇ ਕੋਲੇ ਸਰਬੰਸ ਹੈ ਤੇ ਜੀਓ ਦਾ ਅਰਥ ਜਿੰਦ ਜਾਨ ਹੈ, ਪਿੰਡ ਭੌਤਿਕ ਸਰੀਰ ਹੈ ਤੇ ਆਹ ਸਾਡਾ ਚੰਮ ਹੈ ਤੇ ਇਹ ਚੰਮ ਦੇ ਵਿੱਚ ਜਿਹੜੀਆਂ ਹੱਡੀਆਂ ਦਾ ਢਾਂਚਾ ਹੈ ਇਹ ਵੀ ਸਭ ਤੇਰਾ ਹੀ ਬਖਸ਼ਿਆ ਹੋਇਆ ਤੇ ਅਸੀਂ ਤੇਰੇ ਹੀ ਅੱਗੇ ਇਸ ਨੂੰ ਅਰਪਣ ਕਰਦੇ ਹਾਂ, ਕਿਉਂਕਿ ਸਤਿਗੁਰੂ ਦਾ ਹੁਕਮ ਹੈ, ਤਾਨ ਮਾਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ ਤੇ ਆਹ ਜਿਹੜਾ ਸਰੀਰ ਹੈ ਨਾ, ਸਤਿਗੁਰੂ ਕਹਿੰਦੇ ਨੇ ਇਹ ਸਰੀਰ ਵੀ ਚੰਮ ਤੇ ਹੱਡ ਵੀ ਸਾਰਾ ਕੁਝ ਇਹ ਵਾਹਿਗੁਰੂ ਅਸੀਂ ਤੇਰੇ ਅੱਗੇ ਭੇਟ ਕਰਦੇ ਹਾਂ।
ज्यों पावै त्यों रख तू सच्चा नानक मन आस तेरी वड़ वड़े।
अंतली पंक्ति वे सतगुरु फरमाउंदे हन, हे सच्चे पातशाह, हे अकाल पुरख वाहिगुरु, ज्यों पावै तू रख तू सच्चा, जिवें तेनू पाउंदा है ओवें तू सानू रख लै। ज्यों पावै त्यों राख हर प्रभ तेरे आ, केते गणो असंख अवगण मेरे आ, नानक मन आस तेरी वड़ वड़े। हे वड्डियां तो वड्डे अकाल पुरख वाहिगुरु, सानू तेरी ही मन दे विच आस है। पाव उस अकाल पुरख वाहिगुरु की सिफसला करदिया होया सतगुरु ने इस वार की संपूर्णता की है, ते अखीर दे उते सुध ए शब्द गुरु महाराज सच्चे पातशाह ने लिखिया है। और इस शुद्ध शब्द दे बारे महापुरख विचार दसदे सन। धन गुरु अर्जन देव महाराज सच्चे पातशाह ने जदों बाणी लिखवाई ते नाल ही वारां नूं तरतीब दित्ती, वार चाहे किसी एक महल्ले दी सी उहदे विच होर श्लोक चढ़ा के उस नूं संपूर्ण कीता, फिर उहदी सुधाई भी कीती, ते सुधाई करन तों बाद अखीर ते ए मोहर ला दित्ती शुद्ध। ए लफज एक मोहर है ਬਈ ਇਹ ਜਿਹੜੀ ਵਾਰ ਹੈ ਇਹ ਸ਼ੁੱਧ ਹੈ। ਭਾਵ ਜਿਵੇਂ ਇਸ ਦੇ ਸ਼ਲੋਕ ਨੇ, ਪੌੜੀਆਂ ਨੇ, ਜਿੱਥੇ ਵੀ ਤਰਤੀਬ ਸਤਿਗੁਰੂ ਨੂੰ ਪਾਈ ਉਹ ਉੱਥੇ ਲਿਖ ਦਿੱਤੀ, ਇਹ ਸਾਰੀ ਬਾਣੀ ਸ਼ੁੱਧ ਹੈ। ਕੋਈ ਵਿਦਵਾਨ ਕੋਈ ਲਿਖਾਰੀ ਇਹ ਨਾ ਸੋਚੇ ਬਈ ਇਹ ਵਾਰ ਤਾਂ ਮਹੱਲੇ ਚੌਥੇ ਦੀ ਸੀ, ਇਹਦੇ ਵਿੱਚ ਹੋਰ ਸਤਿਗੁਰੂ ਸਾਹਿਬਾਨ ਦੇ ਸ਼ਲੋਕ ਕਿੱਥੋਂ ਆ ਗਏ। ਕਈ ਐਸੇ ਬੁੱਧੀਜੀਵੀ ਆਲੋਚਕ ਵੀ ਹਨ ਜਿਹੜੇ ਕਈ ਤਰ੍ਹਾਂ ਦੇ ਤਰਕ ਵੀ ਕਰਦੇ ਹਨ, ਪਰ ਸਤਿਗੁਰੂ ਨੇ ਸ਼ੁੱਧ ਮੋਹਰ ਲਾ ਦਿੱਤੀ ਵੀ ਬਾਣੀ ਸ਼ੁੱਧ ਹੈ। ਕਿਸੇ ਵਿਦਵਾਨ ਨੂੰ ਕਿਸੇ ਲਿਖਾਰੀ ਨੂੰ ਗੁਰੂ ਮਹਾਰਾਜ ਦੀ ਬਾਣੀ ਤੇ ਕਲਮ ਚੁੱਕਣ ਦਾ ਕੋਈ ਹੱਕ ਨਹੀਂ, ਕਿਉਂਕਿ ਬਾਣੀ ਪਹਿਲਾਂ ਹੀ ਸ਼ੁੱਧ ਹੈ, ਜਿਵੇਂ ਲਿਖੀ ਹੈ ਉਸੇ ਤਰ੍ਹਾਂ ਇਸ ਨੂੰ ਪੜ੍ਹਨਾ ਚਾਹੀਦਾ ਹੈ। ਹਾਂ, ਜੇ ਕਿਸੇ ਤੋਂ ਉਤਾਰਾ ਕਰਦਿਆਂ ਹੋਇਆਂ ਕੋਈ ਉਕਾਈ ਹੋਈ ਹੈ ਉਹਨੂੰ ਸ਼ੁੱਧ ਕਰ ਲੈਣਾ ਇਹ ਕੋਈ ਮਾੜੀ ਗੱਲ ਨਹੀਂ, ਪਰ ਉਹ ਸ਼ੁੱਧ ਵੀ ਆਪਣੀ ਮਤ ਨਾਲ ਨਹੀਂ, ਤੇ ਜਿਹੜੇ ਗੁਰੂ ਮਹਾਰਾਜ ਦੇ ਬਿਰਧ ਸਰੂਪ ਨੇ, ਪਰਾਚੀਨ ਸਰੂਪ ਨੇ, ਉਹਨਾਂ ਤੋਂ ਸੇਧ ਲੈ ਕੇ ਤੇ ਫਿਰ ਤੁਸੀਂ ਉਹ ਬਾਣੀ ਦੀ ਸੁਧਾਈ ਕਰ ਸਕਦੇ ਹੋ। ਤੇ ਇਹ ਜਿਹੜੀ ਬਾਣੀ ਸ਼ੁੱਧ ਹੈ ਤੇ ਇਹਦੀ ਸਤਿਗੁਰੂ ਕਹਿੰਦੇ ਨੇ ਜੋ ਵਾਰ ਵਿੱਚ ਉਪਦੇਸ਼ ਦਿੱਤਾ ਗਿਆ ਹੈ ਸ਼ੁੱਧ, ਇਹਦੀ ਖਬਰਸਾਰ ਲੈਣੀ ਚਾਹੀਦੀ ਹੈ। ਇਹਦੇ ਨਾਲ ਤੁਹਾਡਾ ਹਿਰਦਾ ਸ਼ੁੱਧ ਹੋ ਜਾਵੇਗਾ, ਤੁਹਾਡਾ ਮਨ ਸ਼ੁੱਧ ਹੋ ਜਾਵੇਗਾ। ਜਦੋਂ ਮਨ ਸ਼ੁੱਧ ਹੋ ਗਿਆ ਤੇ ਸ਼ੁੱਧ ਤੁਹਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ੁੱਧ ਸੋਝੀ ਵੀ ਪ੍ਰਾਪਤ ਹੋ ਜਾਵੇਗੀ। ਇਸ ਤਰ੍ਹਾਂ ਇਹ ਸ਼ੁੱਧ ਸ਼ਬਦ ਦੇ ਅਰਥ ਮਹਾਂਪੁਰਖ ਕਰਦੇ ਸਨ ਸਤਿਗੁਰੂ ਮਿਹਰ ਕਾਰਨ। ਇੱਥੇ ਗੌੜੀ ਰਾਗ ਦੀ ਪਹਿਲੀ ਵਾਰ ਸੰਪੂਰਨ ਹੋਈ ਹੈ, ਹੁਣ ਅੱਗੇ ਦੂਸਰੀ ਵਾਰ ਆਰੰਭ ਹੋਵੇਗੀ ਸਤਿਗੁਰੂ ਮਿਹਰ ਕਾਰਨ। ਜਿਵੇਂ ਪਿੱਛੇ ਬਾਣੀ ਦੀ ਕਥਾ ਸੰਪੂਰਨ ਹੋਈ ਹੈ, ਰਹਿੰਦੀ ਕਥਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਆਪ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੰਪੂਰਨ ਕਰਵਾਉਣ, ਤੇ ਸੰਗਤਾਂ ਵੀ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ ਇਹ ਕਾਰਜ ਨਿਰਵਿਘਨ ਸੰਪੂਰਨ ਹੋਵੇ। ਦੇਹੋ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸਿਓ ਮੇਲ, ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਤੂੰ ਸੱਚਾ ਸਾਹਿਬ ਸੱਚ ਤੂੰ, ਸਭ ਜਿਉ ਪਿੰਡ ਚਮ ਤੇਰਾ ਹੱਡੇ, ਜਿਉ ਪਾਵੇ ਤਿਉ ਰੱਖ ਤੂੰ ਸੱਚਿਆ, ਨਾਨਕ ਮਨ ਆਸ ਤੇਰੀ ਵੱਡ ਵੱਡੇ। ਸੁਧ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।